ਸੋ ਉਹ ਰਾਗ ਪਰਮੇਸ਼ੁਰ ਦੇ ਦਰ ਤੇ ਹੋ, ਸਦਾ ਸਦਾ ਤੋਂ ਹੋ ਰਿਹਾ। ਸੋ ਦਰ ਤੇਰਾ ਕਿਹਾ, ਸੋ ਕਰ ਕਿਹਾ, ਜਿਤ ਮੈਂ ਸਰਵ ਸਮਾਨੀ। ਇਹਦੇ ਵਿੱਚ ਮਹਾਰਾਜ ਜੀ ਨੇ ਉਸ ਦਰ ਦੇ ਉੱਤੇ ਗਾਉਣ ਵਾਲਿਆਂ ਦੀ ਗਿਣਤੀ ਕੀਤੀ ਹੈ। ਮਹਾਰਾਜ ਕਹਿੰਦੇ ਉਹ ਰਾਗ ਸੁਣ ਜਦੋਂ ਗੁਰੂ ਨੇ ਸੁਣਾ ਤਾ ਅਤੇ ਦਸਵੇਂ ਦੁਆਰ ਦੇ ਵਿੱਚ ਲਿਵ ਲਾ ਕੇ ਸੁਣ। ਇਸ ਤਰ੍ਹਾਂ ਦੇ ਨਾਲ ਜਿਹੜਾ ਦਿਖਾ ਦੇਵੇ, ਕਹਿੰਦੇ ਉਹ ਗੁਰੂ ਹੋਇਆ ਕਰਦਾ। ਕਥ ਕਥਾ ਵਿਚਾਰੀ ਹੈ ਮਨਸਾ ਮਨੇ ਸਮਾਏ, ਜਿਹੜੀ ਕਥਾ ਬੋਲੀ ਨਹੀਂ ਜਾਂਦੀ ਉਹਦੀ ਵਿਚਾਰ ਗੁਰੂ ਕਰਾ ਦਿੰਦਾ ਅਤੇ ਸਾਰੀਆਂ ਵਾਸ਼ਨਾ ਮਨ 'ਚ ਸਮਾ ਜਾਂਦਾ। ਜਪਾ ਜਾਪ ਨਾ ਬਿਸਰਾ ਆਪ ਜਗਾ ਸਮਾਏ, ਬਗੈਰ ਜਾਪ ਕਰਨ ਤੋਂ ਆਪਣੇ ਆਪ ਜਾਪ ਹੋ ਰਿਹਾ। ਸੋ ਕਹਿਣ ਲੱਗੇ ਬ੍ਰਹਮਚਾਰੀ ਜੀ, ਮੈਂ ਵੀ ਸਤਸੰਗ ਦੇ ਅੰਦਰ ਜਾ ਕੇ ਪੂਰੇ ਗੁਰੂ ਦੀਆਂ ਨਿਸ਼ਾਨੀਆਂ ਸੁਣੀਆਂ ਹੈ, ਪਰ ਮੈਨੂੰ ਕੋਈ ਐਸਾ ਗੁਰੂ ਨਹੀਂ ਮਿਲਿਆ ਜਿਹੜਾ ਇਸ ਘਰ ਦੇ ਵਿੱਚ ਮੈਨੂੰ ਘਰ ਦਿਖਾ ਦੇਵੇ, ਪਰਮੇਸ਼ੁਰ ਦਾ ਦਰ ਦਿਖਾ ਦੇਵੇ। ਸੋ ਇਸ ਕਰਕੇ ਮੈਂ ਐਡੀ ਉਮਰ ਕਰ ਲਈ ਅਤੇ ਲੇਕਿਨ ਮੈਨੂੰ ਅੱਜ ਤੱਕ ਆਪਣੇ ਮਕਸਦ ਦੀ ਪ੍ਰਾਪਤੀ ਨਹੀਂ ਹੋਈ। ਕੱਚੇ ਗੁਰੂ ਤੋਂ ਮੁਕਤ ਨਹੀਂ ਹੁੰਦੀ, ਕੱਚੇ ਗੁਰ 'ਤੇ ਮੁਕਤ ਨਾ ਹੋਊਗਾ। ਚਾਰ ਕਿਸਮ ਦੇ ਗੁਰੂ ਮਹਾਂਪੁਰਸ਼ਾਂ ਨੇ ਦੱਸੇ ਨੇ। ਪਹਿਲਾ ਕੱਚਾ ਗੁਰੂ, ਉਹ ਤਾਂ ਕੁਛ ਨਹੀਂ ਕਰਿਆ ਕਰਦਾ। ਦੂਸਰਾ ਹੋਇਆ ਕਰਦਾ ਅੰਨਾ ਗੁਰੂ, ਉਹ ਕਰਮ ਕਾਂਡ 'ਚ ਫਸਾ ਦਿੰਦਾ, ਖੰਡਣ ਵੰਡਣ 'ਚ ਫਸਾ ਦਿੰਦਾ, ਜੀਵ ਦੀ ਬਿਰਤੀ ਨੂੰ ਚੁੱਕ ਕੇ ਰਵਾਇਤ ਵਿੱਚ ਨਹੀਂ ਲਿਜਾਂਦਾ, ਇੱਕ ਪਰਮੇਸ਼ੁਰ ਨਹੀਂ ਸਾਰੇ ਦਿਖਾਉਂਦਾ। ਤੀਸਰਾ ਹੋਇਆ ਕਰਦਾ ਪੰਡਿਤ ਗੁਰੂ, ਉਹ ਜਾਣਦਾ ਸਭ ਕੁਛ ਹੁੰਦਾ ਲੇਕਿਨ ਉਹਦੇ ਕੋਲ ਅਥਾਰਟੀ ਨਹੀਂ ਹੋਇਆ ਕਰਦੀ, ਉਹ ਖਾਲੀ ਪੜਾਕਾ ਹੁੰਦਾ, ਰਾਈਫਲ 'ਚ ਗੋਲੀ ਨਹੀਂ ਹੁੰਦੀ, ਪੜਾਕਾ ਹੁੰਦਾ ਹੀ ਪਾਉਂਦਾ ਲੇਕਿਨ ਕਿਸੇ ਨੂੰ ਘਾਇਲ ਨਹੀਂ ਕਰ ਸਕਦਾ, ਉਹਦੇ ਬਚਨ ਵਿੱਚ ਸੱਤਿਆ ਨਹੀਂ ਹੁੰਦੀ। ਚੌਥਾ ਹੋਇਆ ਕਰਦਾ ਸਮਰੱਥ ਗੁਰੂ। ਸੋ ਕਹਿਣ ਲੱਗੇ ਐਸਾ ਮੈਨੂੰ ਗੁਰੂ ਹਾਲ ਤੱਕ ਨਹੀਂ ਮਿਲਿਆ, ਸੋ ਮੇਰੇ ਬੜੇ ਭਾਗ ਚੰਗੇ ਨਹੀਂ ਹੈਗੇ। ਇੰਨਾ ਕਹਿ ਕੇ ਆਪ ਬਰਾਗ 'ਚ ਆ ਕੇ ਨੇਤਰਾਂ 'ਚੋਂ ਜਲ ਸਿੱਟ ਰਹੇ। ਉਸ ਵੇਲੇ ਬ੍ਰਹਮਚਾਰੀ ਕਹਿਣ ਲੱਗਿਆ, ਬਾਬਾ ਅਮਰਦਾਸ, ਬੜਾ ਅਫਸੋਸ ਹੈ ਮੈਨੂੰ ਆਪਣੇ ਉੱਤੇ, ਤੇਰੇ 'ਤੇ ਵੀ ਅਫਸੋਸ ਹੈ, 70 ਸਾਲ ਤੋਂ ਉੱਤੇ ਤੇਰੀ ਉਮਰ ਹੋ ਗਈ, ਹੁਣ ਕਿਹੜਾ ਮੌਕਾ ਹੈ, ਪਤਾ ਨਹੀਂ ਕਾਲ ਨੇ ਕਿਹੜੇ ਵੇਲੇ ਗਲੇਲਾ ਮਾਰ ਦੇਣਾ ਅਤੇ ਸੰਸਾਰ ਤੋਂ ਚਲੇ ਜਾਣਾ, ਬੜਾ ਮਾੜਾ ਕੰਮ ਤੈਂ ਕਰਿਆ ਅਤੇ ਮੈਂ ਮਾੜਾ ਕੰਮ ਕਰਿਆ ਕਿ ਮੇਰਾ ਪਰਮ ਸੀ ਕਿ ਮੈਂ ਨਗੁਰੇ ਦੇ ਹੱਥੋਂ ਨਹੀਂ ਖਾਣਾ ਅਤੇ ਮੇਰਾ ਜ਼ਿੰਦਗੀ ਦਾ ਪਰਮ ਟੁੱਟ ਗਿਆ, ਮੇਰੇ ਸਾਰੇ ਕਰਮ ਧਰਮ ਭ੍ਰਿਸ਼ਟ ਹੋ ਗਏ, ਬਹੁਤ ਅਫਸੋਸ ਉਸ ਨੇ ਕਰਿਆ। ਕਹਿਣ ਲੱਗਿਆ, ਬਾਬਾ ਅਮਰਦਾਸ ਜੀ ਵਿਚਾਰ ਕਰੋ, ਤੁਸੀਂ ਖੋੜਸ ਮੰਤਰ ਦੀ ਮਾਲਾ ਫੇਰਦੇ, ਇਹ ਮਾਲਾ ਜੋ ਤੁਸੀਂ ਮੰਤਰ ਜਪਦੇ ਹੋ ਗੁਰੂ ਤੋਂ ਬਗੈਰ, ਇਹਦੇ ਵਿੱਚ ਤਾਕਤ ਨਹੀਂ ਹੈ, ਇਹ ਹਿਰਦੇ 'ਚ ਨਹੀਂ ਜੜ ਫੜ ਸਕਦਾ, ਹਿਰਦੇ 'ਚ ਜੜ ਕੇਵਲ ਗੁਰੂ ਦੁਆਰਾ ਦਿੱਤਾ ਹੋਇਆ ਮੰਤਰ ਫੜਿਆ ਕਰਦਾ, ਤੁਹਾਨੂੰ ਇਸ ਮੰਤਰ ਦੀ ਪ੍ਰਾਪਤੀ ਨਹੀਂ ਹੋਈ। ਗੁਰੂ ਘਰ ਦੇ ਅੰਦਰ ਅੰਮ੍ਰਿਤ ਛਕਾਉਣ ਵੇਲੇ 5 ਪਿਆਰੇ ਮੰਤਰ ਗੁਰੂ ਗ੍ਰੰਥ ਸਾਹਿਬ ਦੇ ਬਿਹਾਵ 'ਤੇ ਦਿੰਦੇ ਨੇ, ਅਰਦਾਸ ਕਰਕੇ ਉਹਦੇ ਨਾਲ ਇੱਕ ਮਿੱਕ ਹੋ ਕੇ ਫਿਰ ਇਹ ਕਹਿੰਦੇ ਨੇ ਵੀ ਜੋ ਕੁਛ ਸਾਡੇ ਕੋਲ ਸੌਂਪਿਆ ਗੁਰੂ ਨੇ ਉਹ ਮੰਤਰ ਅਸੀਂ ਤੈਨੂੰ ਦੇਣ ਲੱਗੇ। ਗੁਰੂ ਮਹਾਰਾਜ ਨੇ 5 ਦਾ ਵਿਧਾਨ ਕਰ ਦਿੱਤਾ, ਲੇਕਿਨ ਨੌਵਾਂ ਪਾਤਸ਼ਾਹ ਸਹੀ ਜੋ ਮੰਤਰ ਦਿੱਤਾ ਜਾਂਦਾ ਸੀ ਚਰਨਾ ਮਿਰਤ ਦੇਣ ਤੋਂ ਬਾਅਦ ਦਿੱਤਾ ਜਾਂਦਾ ਸੀ। ਸੋ ਕਹਿਣ ਲੱਗੇ ਵੀ ਤੁਸੀਂ ਨਾਮ ਜਪਦੇ ਹੋ, ਮਾਲਾ ਫੇਰਦੇ ਹੋ, ਇਹਦਾ ਤਾਂ ਫਲ ਕੋਈ ਨਹੀਂ, ਜੀਰੋ ਫਲ ਹੈ। ਜਿੰਨਾ ਚਿਰ ਜੀਰੋ ਦੇ ਨਾਲ ਏਕਾ ਨਹੀਂ ਲੱਗਦਾ, ਰਕਮ ਨਹੀਂ ਬਣਦੀ, 5 ਜੀਰੋ ਲਾ ਲਓ, ਬੈਂਕ 'ਤੇ ਚਲੇ ਜਾਓ, ਚੈੱਕ ਦੇ ਦਿਓ ਉਹਨੂੰ, ਉਹ ਤੁਹਾਨੂੰ ਵਾਪਸ ਕਰ ਦੂਗੀ, ਇਹ ਤਾਂ ਕੁਛ ਵੀ ਨਹੀਂ ਹੈਗਾ। ਜੇ ਏਕਾ ਲਾ ਦਿਓ 1 ਲੱਖ ਰੁਪਈਆ ਬਣ ਜਾਣਾ। ਕਰਮ ਧਰਮ ਸਾਰੇ ਜੀਰੋ ਨੇ, ਜਿੰਨਾ ਚਿਰ ਗੁਰੂ ਦਾ ਏਕਾ ਨਹੀਂ ਲੱਗਦਾ ਉਨਾ ਚਿਰ ਉਹਨਾਂ ਦੀ ਕੀਮਤ ਨਹੀਂ। ਕਈ ਪ੍ਰੇਮੀਆਂ ਦਾ ਖਿਆਲ ਹੁੰਦਾ ਵੀ ਜਿਹੜੇ ਅਸੀਂ ਪੁੰਨਦਾਨ ਕਰਦੇ ਹਾਂ ਨਗੁਰੇ ਪੁਰਸ਼, ਇਹ ਪੁੰਨਾਦਾਨਾਂ ਦਾ ਫਲ ਮਿਲਦਾ ਹੈ। ਮਹਾਰਾਜ ਕਹਿੰਦੇ ਕਿ ਫਲ ਤਾਂ ਮਿਲਦਾ ਪ੍ਰੇਮੀਓ, ਅਕਾਲ ਪੁਰਖ ਕਿਸੇ ਦਾ ਘਰ ਲਿਆ ਹੋਇਆ ਇੱਕ ਤਿਲ ਜਿੰਨੀ ਵੀ ਮਿਹਨਤ ਨਹੀਂ ਜਾਇਆ ਜਾਣ, ਲੇਕਿਨ ਉਹਨੂੰ ਮਨੁੱਖ ਦਾ ਸਰੀਰ ਨਹੀਂ ਮਿਲਦਾ, ਕਿਉਂਕਿ ਉਹਨੇ ਮਨੁੱਖ ਜਨਮ ਧਾਰਨ ਤੋਂ ਬਾਅਦ ਮੰਤਰ ਨਹੀਂ ਲਿਆ। ਗੁਰਮੰਤਰ ਹੀਣ ਜੋ ਪ੍ਰਾਣੀ, ਤ੍ਰਿਗੰਤ ਜਨਮ ਪ੍ਰਿਸ਼ਨ ਹੈ, ਕੂਕਰ ਹੈ, ਸੂਕਰ ਹੈ, ਗਰਦਭ ਹੈ, ਕੱਕ ਹੈ, ਸਰਪਨ ਹੈ, ਤੁਰਖਲ ਹੈ। ਕਹਿੰਦੇ ਉਹਨੂੰ ਜੂਨਾ ਇਹ ਮਿਲਣਗੀਆਂ, ਕੁੱਤਿਆਂ ਬਿੱਲਿਆਂ ਸੂਰਾਂ ਸੱਪਾਂ ਦੀਆਂ। ਸੋ ਉਹਦਾ ਪੁੰਨਦਾਨ ਤਾਂ ਨਹੀਂ ਜਾਂਦਾ ਵਿਅਰਥਾ, ਪਰ ਉਹਨਾਂ ਦੇ ਵਿੱਚ ਜਾਂਦਾ। ਕੁੱਤਾ ਬਣ ਗਿਆ ਅਮੀਰ ਦਾ, ਬਿਸਕੁਟ ਖਾਂਦਾ, ਕੇਕਾਂ ਖਾਂਦਾ, ਕਾਰਾਂ ਵਿੱਚ ਚੜ੍ਹਦਾ, ਕੋਈ ਚੰਗਾ ਜਾਨਵਰ ਕਿਸੇ ਚੰਗੇ ਦਾ ਬਣ ਗਿਆ, ਗਊ ਬਣ ਗਈ, ਬੈਲ ਬਣ ਗਿਆ, ਉਹਦੀ ਪਾਲਣਾ ਹੁੰਦੀ ਹੈ ਬਹੁਤ ਸੋਹਣੀ। ਸੋ ਸੁੱਖ ਤਾਂ ਉਹਨੂੰ ਮਿਲਦਾ ਪੁੰਨ ਦਾ, ਲੇਕਿਨ ਮਨੁੱਖਾ ਜਨਮ ਨਹੀਂ ਮਿਲਦਾ। ਇਸ ਕਰਕੇ ਕਹਿਣ ਲੱਗੇ ਬਾਬਾ ਅਮਰਦਾਸ ਜੀ, ਤੁਸੀਂ ਕੀ ਭਾਲਦੇ ਹੋ? ਮੁਕਤੀ ਭਾਲਦੇ ਹੋ, ਮੁਕਤੀ ਤਾਂ ਪ੍ਰਾਪਤ ਨਹੀਂ ਹੁੰਦੀ। ਮੁਕਤੀ ਤਾਂ ਜੇ ਹੋਣੀ ਹੈ ਕੇਵਲ ਗੁਰੂ ਤੋਂ ਹੋਣੀ ਹੈ। ਗੁਰੂ ਨੇ ਕਰਮ, ਉਪਾਸ਼ਨਾ, ਗਿਆਨ, ਵਿਗਿਆਨ ਚਾਰ ਅਵਸਥਾ 'ਚ ਹੀ ਲੰਘਾਉਣਾ, ਉਹਦੇ ਬਾਅਦ ਗਿਆਨ ਦੀ ਪ੍ਰਾਪਤੀ ਹੋਣੀ ਹੈ। ਗਿਆਨ ਦੀ ਪ੍ਰਾਪਤੀ ਹੋ ਕੇ ਅਗਿਆਨ ਦਾ ਨਾਸ਼ ਹੋਣਾ, ਫਿਰ ਮੁਕਤੀ ਹੋਣੀ ਹੈ। ਤੁਸੀਂ ਵੱਡਿਆਂ ਵੱਡਿਆਂ ਨੂੰ ਪੁੱਛ ਲਓ, ਇਸ ਤਰ੍ਹਾਂ ਮਹਾਰਾਜ ਫਰਮਾਨ ਕਰ। ਪੁੱਛ ਲਓ ਵੱਡਿਆਂ ਵੱਡਿਆਂ ਨੂੰ, ਨਾਰਦ ਨੂੰ ਪੁੱਛੋ, ਦੇਵਤਿਆਂ ਦੀ ਸਭਾ ਲੱਗੀ ਹੋਈ ਹੈ, ਨਾਰਦ ਵੀ ਉਹਦੇ ਵਿੱਚ ਬੁਲਾ ਲਿਆ। ਜਿਸ ਥਾਂ 'ਤੇ ਨਾਰਦ ਬੈਠਦਾ ਸੀ ਉਸ ਥਾਂ 'ਤੇ ਸਵਾ ਗਜ ਚੌੜੀ, ਸਵਾ ਗਜ ਗਹਿਰੀ ਮਿੱਟੀ, ਰੋਜ਼ ਮਜ਼ਦੂਰ ਪੱਟ ਕੇ ਨਵੀਂ ਮਿੱਟੀ ਪਾਉਂਦੇ। ਇੱਕ ਦਿਨ ਉੱਤੇ ਆ ਗਿਆ, ਕਹਿਣ ਲੱਗਿਆ ਭਾਈ ਤੁਸੀਂ ਇਹ ਕੀ ਕੰਮ ਕਰਦੇ ਹੋ? ਕਹਿੰਦੇ ਅਸੀਂ ਅੱਜ ਦੇ ਕਰਦੇ ਹਾਂ। ਕਹਿੰਦਾ ਕਰਦੇ ਕਰਦੇ ਹੋ? ਕਹਿੰਦੇ ਜੱਦੀ ਇਹ ਸਵਾ ਲੱਗੀ ਹੈ। ਕਹਿਣ ਲੱਗੇ ਕੀ ਗੱਲ? ਕਹਿਣ ਲੱਗੇ ਇੱਥੇ ਇੱਕ ਕੋਈ ਰਿਸ਼ੀ ਹੈ ਮੁਨੀ ਨਾਰਦ, ਅਤੇ ਆਪਣੇ ਆਪ ਨੂੰ ਕਹਿੰਦਾ ਕਿ ਮੈਂ ਵਰਮਾ ਦਾ ਪੁੱਤਰ। ਉਹ ਨਗੋਰਾ ਪੁਰਸ਼ ਬੈਠਦਾ, ਅਤੇ ਜਿੱਥੇ ਨਗੋਰਾ ਪੁਰਸ਼ ਬੈਠ ਜਾਵੇ ਉੱਥੇ ਸਵਾ ਗਜ ਧਰਤੀ ਪ੍ਰਿਸ਼ਟ ਹੋ ਜਾਇਆ ਕਰਦੀ। ਇਹਦੇ ਵਿੱਚ ਆਤਮ ਵਿਚਾਰ ਹੋ ਰਹੀ ਹੈ, ਅਤੇ ਇਸ ਕਰਕੇ ਇਹਦੀ ਪਵਿੱਤਰਤਾ ਨੂੰ ਕਾਇਮ ਰੱਖਣ ਵਾਸਤੇ ਅਸੀਂ ਰੋਜ਼ ਮਿੱਟੀ ਇੰਨੀ ਪੱਟ ਕੇ ਨਵੀਂ ਮਿੱਟੀ ਪਾ ਦਿਓ। ਬੜਾ ਗੁੱਸਾ ਕਰਿਆ, ਪਿਤਾ ਕੋਲ ਚਲੇ ਗਏ। ਕਹਿਣ ਲੱਗੇ ਮੇਰੀ ਇੰਨੀ ਇਨਸਲਟ, ਇੰਨੀ ਬੇਇੱਜ਼ਤੀ। ਉਹ ਕਹਿਣ ਲੱਗੇ ਨਾਰਦ, ਇਹ ਅਕਾਲ ਪੁਰਖ ਦਾ ਅਸੂਲ ਬਣਾਇਆ ਹੋਇਆ, ਨਗੁਰਾ ਜੋ ਪੁਰਸ਼ ਹੈ ਉਹਦਾ ਤਾਂ ਨਾਂ ਲੈਣਾ ਹੀ ਬੁਰਾ ਹੁੰਦਾ, ਤੈਨੂੰ ਸਭਾ 'ਚ ਬਿਠਾਲਦੇ ਨੇ। ਜਦ ਤੱਕ ਤੂੰ ਗੁਰੂ ਧਾਰਨ ਨਹੀਂ ਕਰਦਾ ਓਨੀ ਦੇਰ ਤੱਕ ਤੇਰਾ ਜਿਹੜਾ ਜਨਮ ਹੈ ਉਹ ਸਫਲਾ ਨਹੀਂ। ਗੁਰੂ ਮਹਾਰਾਜ ਲਿਖਦੇ ਨੇ, ਪ੍ਰਮਾਣ ਕਰ ਰਹੇ ਹੈ ਕਿ ਵੱਡਿਆਂ ਵੱਡਿਆਂ ਨੇ ਗੁਰੂ ਧਾਰਨ ਕਰੇ, ਗੁਰਮੁਖ ਪ੍ਰਹਲਾਦ ਜਪ ਹਰ ਗਤ ਪਾਈ। ਪ੍ਰਹਲਾਦ ਨੇ ਗੁਰੂ ਦੇ ਰਾਹੀਂ ਜਪ ਕੇ ਗਤੀ ਪਾਈ, ਗੁਰਮੁਖ ਜਨਕ ਹਰ ਨਾਮ ਲਿਵ ਲਾਈ। ਜਨਕ ਨੇ ਗੁਰੂ ਦੇ ਰਾਹੀਂ ਨਾਮ ਜਪਿਆ, ਲਿਵ ਲਾਈ। ਗੁਰਮੁਖ ਵਿਸ਼ਿਸ਼ਟ ਹਰ ਉਪਦੇਸ਼ ਸੁਣਾਈ, ਗੁਰਮੁਖ ਦੇ ਰਾਹੀਂ ਵਿਸ਼ਿਸ਼ਟ ਨੇ ਕਮਾਈ ਕੀਤੀ। ਬਿਨ ਗੁਰ ਹਰ ਨਾਮ ਨਾ ਕਿਨੇ ਪਾਇਆ ਮੇਰੇ ਭਾਈ, ਕਿਉਂ ਨਹੀਂ ਨਾਮ ਮਿਲਦਾ? ਇਹ ਗੱਲ ਸਮਝਣ ਵਾਲੀ ਹੈ। ਮੰਤਰ ਤਾਂ ਮਿਲ ਜਾਂਦਾ, ਨਾਮ ਨਹੀਂ ਮਿਲਦਾ। ਨਾਮ ਅਤੇ ਮੰਤਰ 'ਚ ਫਰਕ ਹੈ, ਫਰਕ ਤਾਂ ਕੋਈ ਨਹੀਂ। ਇੱਕ ਸਿਰਾ ਮੰਤਰ ਹੈ, ਦੂਜਾ ਸਿਰਾ ਨਾਮ ਹੈ। ਮਹਾਰਾਜ ਕਹਿੰਦੇ ਨਾਮ ਤੇਰੇ ਅੰਦਰ ਪਿਆ, ਨਾਉ ਨਿਧ ਅੰਮ੍ਰਿਤ ਪ੍ਰਭ ਕਾ ਨਾਮ, ਦੇਹੀ ਮੈਂ ਇਸ ਕਾ ਵਿਸਰਾਮ, ਸੁਣ ਸਮਾਧ ਅਨਹਿਤਾ ਨਾਦ, ਕਹਿ ਨਾ ਜਾਈਏ ਚਰਜ ਵਿਸਮਾ। ਉਹ ਨਾਮ ਸ਼ਕਤੀ ਹੈ ਪਰਿਪੂਰਨ, ਨਾਮ ਕੇ ਤਾਰੇ ਸਗਲੇ ਜੰਤ, ਨਾਮ ਕੇ ਤਾਰੇ ਖੰਡ ਬ੍ਰਹਿਮੰਡ, ਜਿਹਨੇ ਸਾਰੇ ਖਰਮ ਖੰਡਾਂ ਮਰਮੰਡਾਂ ਨੂੰ ਤਾਰਿਆ ਹੋਇਆ। ਉਹ ਨਾਮ ਜੋ ਹੈ ਉਹ ਆਦਿ ਸ਼ਬਦ ਹੈ, ਉਸ ਸ਼ਬਦ ਦੀ ਬਹੁਤ ਮਹਿਮਾ ਗਾਈ ਗਈ ਹੈ। ਜਦ ਤੱਕ ਉਹ ਸ਼ਬਦ ਪ੍ਰਗਟ ਨਹੀਂ ਹੁੰਦਾ ਅੰਦਰੋਂ, ਉਨੀ ਦੇਰ ਤੱਕ ਕੁਛ ਗੱਲ ਨਹੀਂ ਬਣਦੀ। ਸੋ ਕਹਿੰਦੇ ਇਹਨਾਂ ਸਾਰਿਆਂ ਨੇ ਗੁਰੂ ਨੂੰ ਮਿਲ ਕੇ ਬਿਨ ਗੁਰ ਹਰ ਨਾਮ ਨਾ ਕਿਨੇ ਪਾਇਆ ਮੇਰੇ ਭਾਈ, ਗੁਰਮੁਖ ਹਰ ਭਗਤ ਹਰ ਆਪ ਨੇ ਬੁਲਾਈ। ਸੋ ਨਾਮ ਦੀ ਪ੍ਰਾਪਤੀ ਹੁੰਦੀ ਹੈ, ਕਿਉਂਕਿ ਸਾਡੀ ਜੋ ਬਣਤਰ ਹੈ, ਨੌ ਦਰਵਾਜ਼ੇ ਸਾਡੇ ਖੁੱਲ੍ਹੇ ਨੇ, ਦਸਵਾਂ ਸਾਡਾ ਬੰਦ ਹੈ। ਨੌ ਦਰਵਾਜ਼ੇ ਕਾਇਆ ਕੋਟ ਹੈ, ਦਸਵਾਂ ਗੁਪਤ ਰਖੀਜੈ, ਵਜਰ ਕਪਾਟ ਨਾ ਖੁੱਲ੍ਹਣੀ ਗੁਰ ਸ਼ਬਦ ਕਲੀਜੈ। ਜਿੰਨਾ ਚਿਰ ਗੁਰੂ ਦੀ ਸ਼ਬਦ ਦੀ ਪ੍ਰਾਪਤੀ ਨਹੀਂ ਹੁੰਦੀ, ਉਨੀ ਦੇਰ ਤੱਕ ਵਜਰ ਕਪਾਟ ਨਹੀਂ ਖੁੱਲ੍ਹਿਆ ਕਰਦੇ। ਜਦੋਂ ਖੁੱਲ੍ਹ ਗਏ ਫਿਰ ਨਿਸ਼ਾਨੀ ਹੈ। ਮਹਾਰਾਜ ਕਹਿੰਦੇ ਹਾਂ, ਨਿਸ਼ਾਨੀ ਹੈ ਭਾਈ, ਅਨਹਦ ਵਾਜੇ ਧੁਨ ਵੱਜਦੇ ਗੁਰ ਸ਼ਬਦ ਸੁਣੀਜੈ। ਅਨਹਦ ਨਾਦ ਵੱਜਦੇ ਨੇ ਅਤੇ ਗੁਰੂ ਦਾ ਸ਼ਬਦ ਸੁਣਦਾ। ਮਹਾਰਾਜ ਹੋਰ ਅਵਸਥਾ ਕਹਿੰਦੇ, ਤਿਤਕਾਟ ਅੰਤਰ ਚਾਨਣਾ ਕਰ ਭਗਤ ਮਲੀਜੈ। ਉੱਥੇ ਪ੍ਰਕਾਸ਼ ਹੈ ਅੰਦਰ, ਕਰੋੜਾਂ ਸੂਰਜਾਂ ਦਿਸਦਾ ਹੈ ਉਹ ਪ੍ਰਕਾਸ਼ ਦੇ ਅੰਦਰ। ਕਹਿੰਦੇ ਹਾਂ, ਅਸਲੀ ਚੀਜ਼ ਦਿਸਣ ਲੱਗ ਜਾਂਦੀ ਹੈ, ਜਿਹਨੂੰ ਆਖਰੀ ਸੱਤ ਕਹਿੰਦੇ ਨੇ, ਉਹ ਦਿਸਣ ਲੱਗ ਜਾਂਦਾ। ਸਭ ਮੈਂ ਏਕੋ ਵਰਤਦਾ, ਜਿਹਨੇ ਆਪੇ ਰਚਨ ਰਚਾਈ, ਵਾਹ ਵਾਹ ਸੱਚੇ ਪਾਤਸ਼ਾਹ ਤੂੰ ਸੱਚੀ ਨਾਈ। ਵਾਹਿਗੁਰੂ ਸਾਰਿਆਂ ਦੇ ਵਿੱਚ ਵੱਸਦਾ, ਉਹ ਦਿਸਦਾ, ਕਿਉਂਕਿ ਇਹ ਜਿਹੜਾ ਸ਼ਬਦ ਹੈ, ਮੰਤਰ ਅਸੀਂ ਲੈਂਦੇ ਹਾਂ ਪੰਜ ਪਿਆਰਿਆਂ ਤੋਂ, ਇਹ ਮੰਤਰ ਹਰੇਕ ਆਪਣਾ ਆਪਣਾ ਕੰਮ ਕਰਦੇ ਨੇ। ਕੋਈ ਮੰਤਰ ਸੱਪ ਨੂੰ ਕੀਲਣ ਦਾ ਹੁੰਦਾ, ਸੱਪ ਦੀ ਜ਼ਹਿਰ ਉਤਾਰਦਾ, ਕਿਸੇ ਦੀਆਂ ਜਾੜਾਂ ਦੁਖਦੀਆਂ, ਇਹ ਵੀ ਮੈਂ ਦੇਖੇ ਨੇ, ਮੰਤਰ ਪੜ੍ਹ ਕੇ ਉਤਾਰ ਹਟਾ ਦਿੰਦੇ। ਬਲਦਾਂ ਨੂੰ ਮਤਾੜ ਪੈ ਜਾਂਦਾ, ਮੰਤਰ ਪੜ੍ਹ ਕੇ ਮਤਾੜ ਉਤਾਰ ਦਿੰਦੇ। ਇਸੇ ਤਰ੍ਹਾਂ ਦੇ ਨਾਲ ਜਿਹੜਾ ਗੁਰੂ ਤੋਂ ਮੰਤਰ ਮਿਲਦਾ ਹੈ, ਉਹ ਇਹ ਕੰਮ ਕਰਦਾ ਕਿ ਆਹ ਨੌ ਦਰਵਾਜ਼ਿਆਂ ਨੂੰ ਠਾਕ ਦਿੰਦਾ। ਅੱਖਾਂ ਜਿਹੜੀਆਂ ਨੇ ਕਿਸੇ ਨੂੰ ਮੰਦਾ ਨਹੀਂ ਦੇਖਦੀਆਂ, ਪਰ ਤਿਰਿਆ ਰੂਪ ਨਾ ਪੇਖਾ ਨੇਤਰ। ਕੰਨ ਜਿਹੜੇ ਜਦੋਂ ਠਾਕੇ ਗਏ, ਕਰਨਾ ਸੁਣੇ ਕਹੋ ਕੀ ਨਿੰਦਾ, ਹੱਥ ਜਦ ਠਾਕੇ ਗਏ, ਮਾੜੇ ਕੰਮ ਨੂੰ ਨਹੀਂ ਛੋਂਦੇ, ਜਦੋਂ ਪੈਰ ਠਾਕੇ ਗਏ, ਮਾੜੇ ਥਾਂ ਝਲ ਕੇ ਨਹੀਂ ਜਾਂਦੇ, ਠਾਕ ਦਿੱਤੇ ਜਾਂਦੇ ਨੇ। ਇਹ ਮੰਤਰ ਠਾਕਦਾ, ਨੌ ਦਰ ਠਾਕੇ ਧਾਪ ਤਰਾਏ, ਇਹ ਮਨ ਫਿਰ ਬਾਹਰ ਜਾਂਦਾ ਨਹੀਂ। ਜਦੋਂ ਦਰਵਾਜ਼ੇ ਬੰਦ ਕਰ ਲਏ, ਮੂੰਦ ਲਈਏ ਦਰਵਾਜ਼ੇ, ਵਾਜੇ ਅਨਹਦ ਵਾਜ, ਦਰਵਾਜ਼ੇ ਬੰਦ ਕਰ ਲਏ ਬਾਹਰ ਮਨ ਨੂੰ ਜਾਣ ਦੇ, ਉਸ ਵੇਲੇ ਕੀ ਹੋਇਆ? ਕਹਿੰਦੇ ਦਸਵੇਂ ਨਿਜ ਘਰ ਵਾਸਾ ਪਾਏ, ਗੁਰੂ ਦੀ ਕਿਰਪਾ ਦੇ ਨਾਲ ਦਸਵੇਂ ਦੁਆਰ ਦੇ ਵਿੱਚ ਵਾਸਾ ਮਿਲ ਗਿਆ। ਉੱਥੇ ਨਿਸ਼ਾਨੀ ਕੀ ਹੈ? ਮਹਾਰਾਜ ਕਹਿੰਦੇ ਉੱਥੇ ਅਨਹਦ ਸ਼ਬਦ ਵੱਜੇ ਦਿਨ ਰਾਤੀ, ਗੁਰਮਤੀ ਸ਼ਬਦ ਸਮਾਵਣਿਆ। ਗੁਰੂ ਦੀ ਮਤ ਧਾਰਨ ਕਰਕੇ, ਗੁਰੂ ਦੀ ਮਤ ਦੇ ਮੁਤਾਬਕ ਕਮਾਈ ਕਰਕੇ, ਉਸ ਥਾਂ ਦੇ ਉੱਤੇ ਬਿਰਤੀ ਪਹੁੰਚ ਜਾਂਦੀ। ਬਿਨ ਸ਼ਬਦ ਅੰਤਰ ਹਨੇਰਾ, ਜਿੰਨਾ ਚਿਰ ਸ਼ਬਦ ਦੀ ਪ੍ਰਾਪਤੀ ਨਹੀਂ ਹੁੰਦੀ, ਉਨੀ ਦੇਰ ਤੱਕ ਅੰਦਰ ਹਨੇਰਾ ਰਹਿੰਦਾ। ਨਾ ਵਸਤ ਲਹੇ ਨਾ ਚੁੱਕੈ ਸੇਰਾ, ਆਤਮ ਵਸਤੂ ਦੀ ਪ੍ਰਾਪਤੀ ਨਹੀਂ ਹੁੰਦੀ, ਆਤਮ ਮੰਡਲ ਦੇ ਵਿੱਚ ਨਹੀਂ ਪਹੁੰਚ ਸਕਦਾ, ਮਾਇਆ ਦੇ ਮੰਡਲ 'ਚ ਰਹਿੰਦਾ। ਹਨੇਰਾ ਜਿਹੜਾ ਹੈ ਉਹ ਗਰੀਬ ਨੂੰ ਵੀ ਦੁਖੀ ਕਰਦਾ ਅਤੇ ਅਮੀਰ ਨੂੰ ਵੀ ਦੁਖੀ ਕਰਦਾ। ਅੰਧਕਾਰ ਸੁੱਖ ਕਬੂ ਨਾ ਸੋਈਏ, ਰਾਜਾ ਰੰਗ ਦੋ ਮਿਲ ਰੋਈਏ। ਜੋ ਗਿਆਨ ਦਾ ਹਨੇਰਾ ਪਿਆ ਹੋਇਆ ਇਹ ਚਾਹੇ ਵਿਦਵਾਨ ਪੁਰਸ਼ ਹੈ ਉਹਨੂੰ ਵੀ ਤੰਗ ਕਰਦਾ, ਚਾਹੇ ਅਨਪੜ੍ਹ ਹੈ ਉਹਨੂੰ ਵੀ ਤੰਗ ਕਰਦਾ। ਸੋ ਮਹਾਰਾਜ ਕਹਿੰਦੇ ਜਿੰਨੀ ਦੇਰ ਤੱਕ ਤੇਰੇ ਅੰਦਰ ਸ਼ਬਦ ਨਹੀਂ ਨਾ ਆਉਂਦਾ ਉਨੀ ਦੇਰ ਤੱਕ ਹਨੇਰਾ ਨਹੀਂ ਚੱਕ ਹੁੰਦਾ। ਬਿਨ ਸ਼ਬਦ ਅੰਤਰ ਹਨੇਰਾ, ਨਾ ਬਸਤਲ ਹੈ ਨਾ ਚੁੱਕੇ ਫੇਰਾ। ਕਿਉਂ ਨਹੀਂ ਹੈ ਹੁਣ ਫਿਰ ਕਰਿਆ ਕੀ ਜਾਵੇ? ਮਹਾਰਾਜ ਕਹਿੰਦੇ ਗੁਰੂ ਘਰ ਸਤਿਗੁਰ ਹੱਥ ਪੂੰਜੀ, ਹੋਰ ਤਦਰ ਖੁੱਲ੍ਹੇ ਨਾਹੀਂ। ਹੋਰ ਇਹਨੂੰ ਨਹੀਂ ਕੋਈ ਖੋਲ੍ਹ ਸਕਦਾ ਗੁਰੂ ਤੇ ਬਗੈਰ। ਗੁਰ ਪੂਰੇ ਭਾਗ ਮਲਾ ਬਣਿਆ, ਪੂਰੇ ਭਾਗ ਹੋਣ ਤਾਂ ਗੁਰੂ ਦਾ ਮਲਾਪ ਹੁੰਦਾ, ਨਹੀਂ ਆਦਮੀ ਨਗੋਰਾ ਹੀ ਸੰਸਾਰ ਤੋਂ ਚਲਿਆ ਜਾਂਦਾ। ਗੁਰ ਕੁੰਜੀ ਪਾਹੂ ਨਿਵਲ ਮਨ ਕੋਠਾ, ਤਨ ਛੱਤ ਨਾਨਕ ਗੁਰਬਿਨ ਮਨ ਕਾ ਤਾਕ ਨਾ ਉਗੜੈ ਅਵਰ ਨਾ ਕੁੰਜੀ ਹੱਥ। ਜਿਸ ਕਾ ਗ੍ਰਹਿ ਤਿੰਨ ਦੀਆ ਤਾਲਾ, ਕੁੰਜੀ ਗੁਰ ਸੌ ਪਾਈ। ਅਨ ਕਾ ਪਾਵ ਕਰੇ ਨਹੀਂ ਪਾਵੈ, ਬਿਨ ਸਤਿਗੁਰ ਸ਼ਰਨੈ। ਜਿੰਨਾ ਚਿਰ ਗੁਰੂ ਨਹੀਂ ਧਾਰਨ ਕਰਦਾ ਸਮਰੱਥ ਗੁਰੂ, ਉਨੀ ਦੇਰ ਤੱਕ ਅੰਦਰਲਾ ਖੇਲ ਪਤਾ ਨਹੀਂ ਲੱਗਦਾ, ਉਨੀ ਦੇਰ ਤੱਕ ਆਦਮੀ ਨੂੰ ਕੁਛ ਨਹੀਂ ਪਤਾ ਲੱਗਦਾ ਅਤੇ ਇਹਦਾ ਜਨਮ ਬਿਰਥਾ ਚਲਾ ਜਾਂਦਾ। ਕਿਉਂਕਿ ਇਹ ਜਨਮੇ ਸਾਨੂੰ ਮਿਲਿਆ ਗੁਰ ਸੇਵਾ ਅਤੇ ਭਗਤ ਕਮਾਈ। ਜੇ ਗੁਰੂ ਧਾਰਿਆ ਹੀ ਨਹੀਂ ਫਿਰ ਸੇਵਾ ਕਿਹਦੀ ਕਰੂਗਾ, ਭਗਤੀ ਕਿਹਦੀ ਕਰੂਗਾ? ਫਿਰ ਨਗੋਰਾ ਤਾਂ ਭਗਤੀ ਕਰੇ ਨਹੀਂ ਸਕਦਾ, ਸੌ ਸਾਲ ਕਰੀ ਜਾਵੇ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ, ਸੌ ਸਾਲ ਨਗੋਰਾ ਕਰੀ ਜਾਵੇ ਅੱਲਾ ਅੱਲਾ ਰਾਮ ਰਾਮ, ਗੁਰੂ ਵਾਲਾ ਇੱਕ ਘੜੀ ਕਰ ਲਵੇ ਉਹਦਾ ਫਲ ਬਹੁਤਾ ਹੋਇਆ ਕਰ ਲੈ। ਸੋ ਇਹ ਵਿਧਾਨ ਰੱਖ ਦਿੱਤਾ ਜਿਸ ਤਰ੍ਹਾਂ ਦੇ ਨਾਲ ਗੁੱਲਰ ਦਾ ਬੀਜ ਹੈ, ਬੋੜ ਦਾ ਬੀਜ ਹੈ, ਪਿੱਪਲ ਦਾ ਬੀਜ ਹੈ, ਇਹਨੂੰ ਗਰਮੀ ਚਾਹੀਦੀ ਹੈ ਖਾਸ ਡਿਗਰੀ ਦੀ। ਉਹ ਪੰਛੀ ਦੇ ਮੇਦੇ 'ਚ ਹੋਇਆ ਕਰਦੀ ਹੈ, ਇਹਨੂੰ ਰੂੜੀ 'ਚ ਲੱਭ ਕੇ ਦੇਖ ਲਓ ਕਦੇ ਨਹੀਂ ਬਰੋਟਾ ਹਰਾ ਹੁੰਦਾ। ਪੰਛੀ ਦੇ ਪੇਟ ਵਿੱਚ ਹੀ ਹੋ ਕੇ ਗਿੱਲੇ ਥਾਂ ਗਿਰ ਜਾਵੇ ਉੱਥੇ ਹੀ ਹਰਾ ਹੋ ਜਾਂਦਾ। ਇਸੇ ਤਰ੍ਹਾਂ ਦੇ ਨਾਲ ਨਾਮ ਜਿੰਨੀ ਦੇਰ ਤੱਕ ਕਮਾਏ ਹੋਏ ਇਹਦੇ 'ਚੋਂ ਨਹੀਂ ਆਉਂਦਾ ਉਨੀ ਦੇਰ ਤੱਕ ਜੜ ਨਹੀਂ ਫੜਿਆ ਕਰਦਾ। ਕਈ ਪ੍ਰੇਮੀਆਂ ਦਾ ਖਿਆਲ ਹੁੰਦਾ ਵੀ ਕਮਾਏ ਹੋਇਆ ਕੀ ਗੱਲ ਕਹਿ ਗਏ, ਉਹ ਮੈਂ ਤੁਹਾਨੂੰ ਦੱਸਦਾ। ਇੱਕ ਵਾਰੀ ਭਾਈ ਰਣਧੀਰ ਸਿੰਘ ਜੀ ਮਹਾਂਪੁਰਸ਼ ਬਹੁਤ ਵੱਡੇ ਹੋ ਚੁੱਕੇ ਨੇ ਅਤੇ ਆਪ ਨੇ ਬਹੁਤ ਸਿਮਰਨ ਕਰਿਆ, ਨਾਮ ਜਪਿਆ, ਅਖੰਡ ਕੀਰਤਨੀ ਜਥੇ ਉਹਨਾਂ ਤੋਂ ਚੱਲੇ ਅਤੇ ਆਪ ਖਾਲਸਾ ਸਕੂਲ ਲੁਧਿਆਣਾ ਦਸਵੀਂ ਜਮਾਤ ਦੇ ਬੱਚਿਆਂ ਨੂੰ ਅੰਮ੍ਰਿਤ ਛਕਾਉਣਾ ਸੀ। ਪੰਜ ਪਿਆਰੇ ਨਹੀਂ ਸੀ ਉਹ, ਚਾਰ ਹਾਜ਼ਰ ਹੋ ਗਏ, ਪੰਜਵਾਂ ਨਹੀਂ ਆਇਆ। ਭਾਈ ਸਾਹਿਬ ਅੰਦਰ ਅੰਤਰ ਧਿਆਨ ਹੋ ਗਏ, ਕਹਿੰਦੇ ਅਰਦਾਸ ਕਰੋ ਪੰਜਵਾਂ ਆ ਰਿਹਾ। ਜਦ ਅਰਦਾਸ ਕਰੀ ਤਾਂ ਪੰਜ ਪੂਰੇ ਹੋ ਗਏ, ਪੰਜਵਾਂ ਕੌਣ ਸੀ? ਆ ਬੀਬੀ ਜੀ ਦਾ ਪਿਤਾ ਜੀ ਸੀ। ਕਹਿੰਦੇ ਆ ਗਏ? ਕਹਿੰਦੇ ਹਾਂ ਆ ਗਏ। ਅੰਮ੍ਰਿਤ ਛਕਾਉਣ ਲੱਗੇ, ਤਿਆਰ ਕਰ ਲਿਆ। ਜਦੋਂ ਬੱਚਿਆਂ ਨੂੰ ਛਕਾਉਣ ਲੱਗੇ, ਬਾਪੂ ਜੀ ਦੇ ਸਾਹਮਣੇ ਇੱਕ ਬੱਚਾ ਆ ਗਿਆ ਫੱਲੇ ਆਲ ਦਾ, ਦਸਵੀਂ ਜਮਾਤ ਦਾ। ਇਹਨਾਂ ਨੇ ਪੰਜ ਚੂੜੇ ਸੀਸ 'ਚ ਪਾਏ, ਪੰਜ ਪੜਾਏ ਅਤੇ ਉਹਦੇ ਬਾਅਦ ਜਾਂ ਨੇਤਰਾਂ 'ਚ ਨੇਤਰ ਪਾ ਕੇ ਉਹਨਾਂ ਨੇ ਚੂੜਾ ਦਿੱਤਾ, ਛਿੱਟਾ ਮਾਰਿਆ ਅਤੇ ਨਾਲ ਕਿਹਾ ਬੋਲ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਉਹ ਕਹਿ ਨਾ ਸਕਿਆ ਵਾਹਿਗੁਰੂ। ਦੇਖਦੀ ਸਾਰ ਸੁਰਤੀ ਲੱਗੀ, ਭਾਈ ਸਾਹਿਬ ਕਹਿਣ ਲੱਗੇ ਵੀ ਹੁਣ ਕੀ ਹੋਊ? ਬਾਪੂ ਜੀ ਕਹਿੰਦੇ ਜ਼ੋਰ ਜ਼ਿਆਦਾ ਲੱਗ ਗਿਆ ਸਾਤੇ, ਜਲਾਲ 'ਚ ਆ ਕੇ ਸੱਤੇ ਕਹਿ ਹੋ ਗਿਆ ਵਾਹਿਗੁਰੂ। ਵਾਹਿਗੁਰੂ ਤਾਂ ਸਾਰੇ ਹੀ ਕਹਿੰਦੇ ਨੇ, ਸੋਈ ਰਾਮ ਸਵੈ ਕਹਿ ਸੋਈ ਕੌਤਕ ਹਾਰ। ਰਾਮ ਕਹਿਣ ਮੈਂ ਭੇਦ ਹੈ ਤਾਂ ਮੈਂ ਏਕ ਵਿਚਾਰ, ਸੋਈ ਰਾਮ ਸਵੈ ਕਹਿ ਸੋਈ ਕੌਤਕ ਹਾਰ। ਅਸੀਂ ਵੀ ਵਾਹਿਗੁਰੂ ਵਾਹਿਗੁਰੂ ਕਹਿੰਦੇ ਹਾਂ, ਕੁਛ ਨਹੀਂ ਹੁੰਦਾ, ਲੇਕਿਨ ਇੱਕ ਵਾਹਿਗੁਰੂ ਐਸਾ ਹੈ ਜਿਹੜਾ ਇੱਕੋ ਵਾਰੀ ਸਿਰੇ ਵਿਚਾਰ ਹੁੰਦਾ। ਕਹਿੰਦੇ ਹੁਣ ਕੀ ਹੋਊ? ਕਹਿੰਦੇ ਹੁਣ ਇਹ ਬੱਚੇ ਦੀ ਸੁਰਤ 56 ਘੰਟੇ ਬਾਅਦ ਥੱਲੇ ਆਉਣੀ ਹੈ। 56 ਘੰਟੇ ਲੰਘ ਗਏ, ਅਖੰਡ ਪਾਠ ਸ਼ੁਰੂ ਹੋ ਗਿਆ, 48 ਘੰਟੇ ਬਾਅਦ ਭੋਗ ਪੈ ਗਿਆ, ਕੀਰਤਨ ਸ਼ੁਰੂ ਹੋ ਗਿਆ। ਉਹ ਬੱਚਾ ਧਰਤੀ ਤੋਂ ਹਿੱਲਿਆ, ਬੈਲੈਂਸ ਟੁੱਟ ਗਿਆ, ਉੱਚਾ ਹੋ ਗਿਆ, ਲੱਤਾਂ ਖੋਲ੍ਹ ਲਈਆਂ ਅਤੇ ਸੰਗਤ ਦੇ ਉੱਤੇ ਐਂ ਤੈਰਦਾ ਜਿਵੇਂ ਮੱਛੀ ਪਾਣੀ 'ਚ ਤੈਰਦੀ ਹੁੰਦੀ। ਭਾਈ ਸਾਹਿਬ ਕਹਿੰਦੇ ਵੀ ਸਾਡੇ ਉੱਤੇ ਦੀ ਹੋ ਕੇ ਗੁਰੂ ਗ੍ਰੰਥ ਸਾਹਿਬ ਦੇ ਅੱਗੇ ਆ ਗਿਆ ਅਤੇ ਬਾਪੂ ਜੀ ਉੱਠ ਕੇ ਆਏ। ਕਹਿੰਦੇ ਭਾਈ ਸਾਹਿਬ ਲਾਵਾਂ ਦਾ ਕੀਰਤਨ ਸ਼ੁਰੂ ਕਰੋ, ਇਹਦੀ ਜੋ ਰੂਹ ਹੈ ਇਸ ਵੇਲੇ ਅਕਾਲ ਪੁਰਖ ਦੇ ਦਰ 'ਤੇ ਖੜੀ ਸੰਜੋਗ ਮੰਗ ਰਹੀ ਹੈ। ਇਹ ਵੀ ਪਤਾ ਸੀ ਵੀ ਰੂਹ ਹੁਣ ਕਿੱਥੇ ਖੜੀ ਹੈ। ਲਾਵਾਂ ਦਾ ਕੀਰਤਨ ਕੀਤਾ ਗਿਆ, ਉਹਦੇ ਬਾਅਦ ਉਹ ਬੱਚਾ ਬਹੁਤ ਦੇਰ ਤੋਂ ਬਾਅਦ ਸੁਰਤ 'ਚ ਆਇਆ, ਧਰਤੀ 'ਤੇ ਪੈਰ ਨਾ ਉਹਦੇ ਲੱਗਣ। ਸੋ ਇਸ ਤਰ੍ਹਾਂ ਦੇ ਨਾਲ ਇੱਕ ਮਿਸਾਲ ਨਹੀਂ, ਬੇਅੰਤ ਮਿਸਾਲਾਂ ਨੇ। ਜਿੱਥੇ ਕਮਾਇਆ ਹੋਇਆ ਨਾਮ ਜਦੋਂ ਹਿਰਦੇ 'ਚ ਗਿਆ ਉਹਦੀ ਜੜ, ਉਹਨੇ ਜੜ ਫੜ। ਗੁਰੂ ਮਹਾਰਾਜ ਨੇ ਪੰਜ ਦੇ ਉੱਤੇ ਜ਼ਿੰਮੇਵਾਰੀ ਸਿੱਟ ਦਿੱਤੀ। ਪੰਜ ਕੌਣ ਨੇ? ਜਿਹੜੇ ਪਿਆਰੇ ਨੇ ਗੁਰੂ ਦੇ, ਇੱਕ ਮਾਇਆ ਦੇ ਪਿਆਰੇ ਨੇ, ਇੱਕ ਗੁਰੂ ਦੇ ਪਿਆਰੇ ਨੇ, ਇੱਕ ਮਾਇਆ ਗਿਆਨ ਨੂੰ ਪਿਆਰ ਕਰਦੇ ਨੇ, ਇੱਕ ਇਹਨਾਂ ਦੇ ਅੰਦਰ ਪ੍ਰਕਾਸ਼ ਹੋਇਆ ਹੋਇਆ। ਉਹ ਪ੍ਰਕਾਸ਼ ਵਾਲੇ ਜਦ ਪੰਜ ਇਕੱਠੇ ਹੋ ਜਾਂਦੇ ਨੇ, ਫਿਰ ਉਹਨਾਂ ਦਾ ਦਿੱਤਾ ਹੋਇਆ ਨਾਮ ਕੰਮ ਕਰਦਾ, ਫਿਰ ਉਹ ਅੰਦਰਲੇ ਜਿਹੜੇ ਦਰਵਾਜ਼ੇ ਨੇ ਉਹਨਾਂ ਨੂੰ ਤੋੜ ਦਿੰਦਾ, ਤੋੜ ਕੇ ਫਿਰ ਸ਼ਬਦ ਸੁਣਨਾ ਸ਼ੁਰੂ ਹੋ ਜਾਂਦਾ। ਸੋ ਇਸ ਤਰ੍ਹਾਂ ਦੇ ਨਾਲ ਗੁਰੂ ਜਿੰਨੀ ਦੇਰ ਤੱਕ ਪੂਰਾ ਨਹੀਂ ਮਿਲਦਾ, ਆਦਮੀ ਦੀ ਕਲਿਆਣ ਨਹੀਂ ਹੁੰਦੀ। ਬਾਬਾ ਅਮਰਦਾਸ ਜੀ ਨੇ ਸਾਰੇ ਬਚਨ ਸੁਣ ਲਏ, ਬੜੇ ਅਫਸੋਸ 'ਚ ਆ ਗਏ, ਅਤੇ ਉਹ ਆਪਣੇ ਆਪ ਨੂੰ ਕੋਸਦਾ, ਬਾਬਾ ਅਮਰਦਾਸ ਮੇਰਾ ਤਾਂ ਜਨਮ ਭ੍ਰਿਸ਼ਟਿਆ ਗਿਆ, ਬੜਾ ਮਾੜਾ ਕੰਮ ਹੋਇਆ, ਮੈਂ ਤੇਰੇ ਹੱਥੋਂ ਖਾ ਲਿਆ ਅਤੇ ਮੇਰੇ ਸਾਰੀ ਜ਼ਿੰਦਗੀ ਦੇ ਭਰਨ ਟੁੱਟ ਗਏ। ਆਦਮੀ ਦਾ ਭਰਨ ਹੁੰਦਾ ਹੈ, ਬਹੁਤ ਆਦਮੀ ਭਰਨ 'ਤੇ ਜਿਉਂਦੇ ਨੇ। ਸੋ ਇੰਨਾ ਕਹਿੰਦਾ ਉਹ ਬ੍ਰਹਮਚਾਰੀ ਰੋਂਦਾ ਹੋਇਆ, ਬਾਵਜੂਦ ਇਸ 'ਤੇ ਕਿ ਬਾਬਾ ਜੀ ਰੋਕਦੇ ਆ ਕਿ ਬ੍ਰਹਮਚਾਰੀ ਜੀ ਤੁਸੀਂ ਐਂ ਕਿਉਂ ਨੱਠਦੇ ਹੋ? ਕਹਿੰਦਾ ਮੈਨੂੰ ਤਾਂ ਪਤਾ ਨਹੀਂ ਸੀ, ਹੁਣ ਮੈਨੂੰ ਪਤਾ ਲੱਗ ਗਿਆ ਤੂੰ ਨਗੁਰਾ, ਹੁਣ ਤੇਰੀ ਮੇਰੀ ਕੋਈ ਸਾਂਝ ਨਹੀਂ। ਉਹ ਕੋਸਦਾ ਚੱਲਿਆ ਗਿਆ ਅਤੇ ਬਾਬਾ ਜੀ ਦੇ ਮਨ ਦੇ ਅੰਦਰ ਬੜੀ ਭਾਰੀ ਉਦਾਸੀ ਆਈ, ਆਪ ਘਰ ਨੂੰ ਆ ਗਏ, ਕਿਸੇ ਨਾਲ ਬੋਲਦੇ ਨਹੀਂ ਹੈ, ਉਦਾਸ ਨੇ, ਪ੍ਰਸ਼ਾਦੇ ਦੀ ਭੁੱਖ ਜਾਂਦੀ ਰਹੀ, ਨੀਂਦ ਖਤਮ ਹੋ ਗਈ। ਇੱਕ ਦਿਨ ਲੰਘ ਗਿਆ, ਦੂਸਰਾ ਲੰਘ ਗਿਆ, ਅੱਜ ਤੀਸਰਾ, ਸਾਰੇ ਹੈਰਾਨ ਨੇ ਵੀ ਬਾਬਾ ਜੀ ਨੂੰ ਕੀ ਹੋ ਗਿਆ, ਕਿਸੇ ਨੂੰ ਸਮਝ 'ਚ ਨਹੀਂ ਆਉਂਦੀ, ਕਿਸੇ ਨਾਲ ਬਚਨ ਨਹੀਂ ਕਰਦੇ, ਅਤੇ ਨੇਤਰਾਂ ਦੇ ਵਿੱਚੋਂ ਜਲ ਜਾਈ ਜਾਂਦਾ, ਹੋ ਕੇ ਆਈ ਜਾਂਦਾ, ਬੜੀ ਭਾਰੀ ਸੱਟ ਲੱਗੀ, ਗਹਿਰੀ। ਇਸ ਗਹਿਰੀ ਸੱਟ ਨੂੰ ਅਸੀਂ ਨਹੀਂ ਸਮਝ ਸਕਦੇ, ਉਹੀ ਜਾਣਦਾ ਹੈ ਜਿਹਨੇ ਕਦੇ ਇਹੋ ਜਿਹੀ ਸੱਟ ਖਾਧੀ ਹੋਵੇ।
ਕਾਹ
ਜਿਹੜੇ ਨੂੰ ਲੱਗ ਜਾਂਦੀ ਹੈ ਉਸ ਨੂੰ ਪੀੜ ਦਾ ਪਤਾ ਹੁੰਦਾ, ਦੂਸਰੇ ਨੂੰ ਕੀ ਪਤਾ ਹੈ? ਕੋਈ ਪਤਾ ਨਹੀਂ ਲੱਗਦਾ, ਅਨੁਮਾਨ ਲਾ ਰਹੇ ਨੇ ਆਪਣੇ ਆਪਣੇ। ਮਨ ਵੇਦਿਆ ਦਿਆਲ ਸੇਤੀ ਮੇਰੀ ਮਾਏ, ਕੌਣ ਜਾਣੇ ਪੀਰ ਪੁਰਾਈ, ਕੌਣ ਜਾਣਦਾ? ਜਿਹਦਾ ਮਨ ਬਿੰਨਿਆ ਗਿਆ ਪਰਮੇਸ਼ੁਰ ਦੇ ਨਾਲ, ਬਿੰਨਣਾ ਔਖਾ, ਜਿਹਦਾ ਬਿੰਨਿਆ ਗਿਆ ਉਹਦੀ ਅਵਸਥਾ ਬੜੀ ਹੋਰ ਹੋ ਜਾਇਆ ਕਰੇ। ਸਾਡਾ ਤਾਂ ਬਿੰਨਿਆ ਹੀ ਨਹੀਂ ਹੈ, ਸਾਡੇ ਤਾਂ ਇਹ ਸ਼ਿਕਾਇਤ ਰਹਿੰਦੀ ਹੈ ਬਈ ਜੀ ਨਾਮ ਜਪਦੇ ਹਾਂ, ਪਹਿਲਾਂ ਤਾਂ ਜਪਦਾ ਨਹੀਂ ਕੋਈ, ਬਿਰਲਾ ਜਪਦਾ, ਬਿਰਲਾ ਬਿਰਲਾ ਪੁਰਸ਼ ਹੈ ਜਿਹੜਾ ਨਾਮ ਜਪਦਾ, ਨਿਤਨੇਮ ਵੀ ਬਿਰਲੇ ਕਰਦੇ ਨੇ, ਮਨ ਨਹੀਂ ਭਿੰਨ ਹੁੰਦਾ, ਮਨ ਨਾ ਭਿੰਨਣ ਕਰਕੇ ਸ਼ਿਕਾਇਤ ਹੁੰਦੀ ਹੈ ਜੀ ਮੇਰਾ ਮਨ ਨਹੀਂ ਟਿਕਦਾ, ਜਾਂ ਮੈਂ ਭਜਨ ਕਰਦਾ ਮਨ ਲੱਗਦਾ ਨਹੀਂ ਹੈ, ਕਿਉਂਕਿ ਮਨ ਭਿੰਨ ਨਹੀਂ ਹੋਇਆ। ਜੇ ਭਿੰਨ ਜਾਵੇ, ਬਿੰਨਿਆ ਜਾਵੇ, ਉਹਦੇ ਬਾਰੇ ਕਬੀਰ ਸਾਹਿਬ ਇਸ ਤਰ੍ਹਾਂ ਨਾਲ ਫਰਮਾਨ ਕਰਦੇ ਨੇ, ਸਾਡੇ ਹਿਰਦੇ ਛੇਕ ਨਹੀਂ ਪੈਂਦਾ, ਇਸ ਕਰਕੇ ਸਾਡੀ ਸ਼ਿਕਾਇਤ ਹੈ ਜੀ ਮੇਰਾ ਮਨ ਨਹੀਂ ਟਿਕਦਾ, ਦੌੜਦਾ ਜੀ, ਚਿੱਤ ਨਹੀਂ ਕਰਦਾ ਭਜਨ ਕਰਨ। ਸੋ ਇਸ ਤਰ੍ਹਾਂ ਦੇ ਨਾਲ ਜੇ ਦਿਲ ਗੱਲ ਹਿਰਦੇ 'ਚ ਬੈਠ ਜਾਵੇ ਫਿਰ ਛੇਕ ਪੈ ਜਾਇਆ ਕਰ। ਬਾਬਾ ਅਮਰਦਾਸ